来るの前に来るわ。Ich hoffen kann Satnam Kartapurk Nirpo Nirvan Akal Murit Ajuni Sepan Gur Prasad Jap Adi Sach Jugadi Sach Happy Sach Nanak Hussi Pi Sach。तो जी महाराज जी उन्होंने जिस तख्ती ते पांदे ने काखा गा देक्षर लिखे सन उसते दूसरे पास से पैंती उचारी ते नवी पाशा गुर्मुखी वेच सब तो पहला अखर ਸੱਸਾ ਲਿਆ ਕਿ ਇਹ ਪਾਤਸ਼ਾਹ ਸ਼ੁਭ ਹੈ ਇਹ ਕੰਮ ਸ਼ੁਭ ਹੈ ਕਿਉਂਕਿ ਸੱਚ ਦੀ ਪਾਂਧੇ ਨੇ ਪੁੱਛਿਆ ਜੀ ਸਾਰੇ ਅਕਸ਼ਰਾਂ ਦਾ ਫਿਰ ਮਤਲਬ ਸਮਝਾਇਆ ਕਿ ਸਾਰੇ ਅੱਖਰ ਪਰਮੇਸ਼ੁਰ ਜੀ ਦੀ ਉਪਮਾ ਪਰਮੇਸ਼ੁਰ ਜੀ ਦੀ ਯਾਦ ਔਰ ਸੱਚ ਕੀ ਹੈ ਇਸ ਜਗਤ ਵਿੱਚ ਝੂਠ ਕੀ ਹੈ ਸੱਚ ਨਾਲ ਕਿਸ ਤਰ੍ਹਾਂ ਮਿਲਣਾ ਹੈ ਇਹ ਸਭ ਅੱਖਰ ਦੱਸਦੇ ਹਨ ਪਾਂਧੇ ਨੇ ਪੁੱਛਿਆ ਜੀ ਇਸ ਇਹ ਕਿਹੜੀ ਭਾਸ਼ਾ ਹੈ ਮਹਾਰਾਜ ਜੀ ਕਹਿੰਦੇ ਰੱਬ ਦੀ ਭਾਸ਼ਾ ਕਹਿੰਦਾ ਜੀ ਰੱਬ ਦੀ ਭਾਸ਼ਾ ਕਹਿੰਦੇ ਹਾਂ ਕੀ ਪਤਾ ਹੁਣ ਰੱਬ ਦੀ ਗੱਲ ਇਸ ਭਾਸ਼ਾ ਵਿੱਚ ਹੋਇਆ ਕਰ ਫਿਰ ਮਹਾਰਾਜ ਜੀ ਕਹਿੰਦੇ ਕਿ ਪਾਂਧਾ ਜੀ ਜੋ ਤੁਸੀਂ ਲਿਖਦੇ ਹੋ ਤਖ਼ਤੀ 'ਤੇ ਕਾਗਜ਼ 'ਤੇ ਉਹਨਾਂ ਅੱਖਰਾਂ ਦਾ ਵੀ ਕੋਈ ਮਤਲਬ ਨਹੀਂ ਹੈ ਉਹ ਸਿਰਫ ਦੁਨੀਆ ਵਿੱਚ ਮਾਇਆ ਨਾਲ ਮੋਹ ਪਾਉਣ ਲਈ ਹੈ ਉਹ ਪਾਤਸ਼ਾਹ ਅਤੇ ਜਿਸ ਕਾਨੇ ਦੀ ਜਿਸ ਤਖ਼ਤੀ 'ਤੇ ਲਿਖਦੇ ਹੋ ਵੀ ਕੂੜ ਹੈ ਜਿਸ ਕਾਗਜ਼ 'ਤੇ ਲਿਖਦੇ ਹੋ ਵੀ ਕੂੜ ਹੈ ਅਤੇ ਉੱਪਰ ਜੋ ਪਾਤਸ਼ਾਹ ਲਿਖਦੇ ਹੋ ਦੁਨੀਆ ਵਿੱਚ ਮੋਹ ਪੈਦਾ ਕਰਨ ਵਾਲੀ ਉਹ ਵੀ ਕੂੜ ਹੈ ਅਤੇ ਜਿਸ ਕਾਨੇ ਦੀ ਕਲਮ ਨਾਲ ਲਿਖਦੇ ਹੋ ਉਹ ਵੀ ਕੂੜ ਹੈ ਅਤੇ ਜਿਸ ਕਾਲੀ ਸਿਆਹੀ ਨਾਲ ਲਿਖਦੇ ਹੋ ਉਹ ਵੀ ਕੂੜ ਹੈ ਅਤੇ ਸਭ ਕੁਛ ਕੂੜੋ ਕੂੜ ਹੈ ਇਹ ਸਭ ਕੁਛ ਕੂੜ ਹੈ ਮਾਇਆ ਨਾਲ ਮੋਹ ਪੈਦਾ ਕਰਦਾ ਹੈ ਜਿਸ ਤੋਂ ਵਿਕਾਰ ਪੈਦਾ ਹੁੰਦੇ ਹਨ ਅਤੇ ਬੰਧਨ ਪੈਂਦੇ ਹਨ ਅਤੇ ਬੰਧਨਾਂ ਦੇ ਸਦਕੇ ਜਨਮ ਮਰਨ ਵਿੱਚ ਜੀਵ ਰਹਿੰਦਾ ਹੈ ਪਾਂਧੇ ਨੇ ਪੁੱਛਿਆ ਜੀ ਹੋਰ ਫਿਰ ਕਿਹੜੀ ਕਲਮ ਦੁਆਤ ਲੈਣੀ ਚਾਹੀਦੀ ਕਾਹਦੇ ਉੱਪਰ ਲਿਖਣੀ ਚਾਹੀਦੀ ਹੈ ਜੋ ਭਾਸ਼ਾ ਤੁਸੀਂ ਉਚਾਰੀ ਹੈ ਨਵੀਂ ਇਹ ਕਾਹਦੇ 'ਤੇ ਲਿਖਣੀ ਚਾਹੀਦੀ ਅਤੇ ਫਿਰ ਮਹਾਰਾਜ ਜੀ ਉਹਨਾਂ ਨੇ ਇਹ ਸ਼ਬਦ ਉਚਾਰਿਆ ਕਹਿੰਦੇ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਪਾਓ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਲਾਹ ਲਿਖ ਲਿਖ ਅੰਤ ਨ ਪਾਰਾਵਾਰ ਮਹਾਰਾਜ ਜੀ ਕਹਿੰਦੇ ਮੰਮਾ ਅੱਖਰ ਦੱਸਦਾ ਹੈ ਪੈਂਤੀ ਅੱਖਰਾਂ ਵਿੱਚੋਂ ਕਿ ਮੰਮੇ ਮੋਹ ਮਰਨ ਮਧਸੂਦਨ ਮਰਨ ਪਿਆ ਤਬ ਚੇਤ ਵਿਆ ਮੰਮਾ ਅੱਖਰ ਦੱਸਦਾ ਹੈ ਕਿ ਮਾਇਆ ਨਾਲ ਮੋਹ ਜੋ ਕੁਛ ਵੀ ਦਿਸਦਾ ਹੈ ਇਹਦੇ ਨਾਲ ਮੋਹ ਪਾਉਣ ਨਾਲ ਮੌਤ ਔਰ ਪਰਮੇਸ਼ੁਰ ਜੀ फुल्ले रहे। मौत और परमेश्वर जी फुल्ले रहे, काया पीतर अवरो पड़िया, मम्मा अखर विसरिया। तो ये नहीं पढ़िया सी कि परमेश्वर जी नूं ते मौत नूं याद रखना है, दुनिया की भाषा सीख ली सी ते ये मम्मा अखर विसर गया सी। मोह विसर गया सी कि मोह जड़ है बंधना दी, ते बंधना तो जन्म मरन हुंदे, तां ते जड़ नूं जिन्ना चिर खत्म नहीं करदे उन्ना चिर जन्म मरन विच्चों निकल नहीं सकते। महाराज जी कहते कि पांडा जी सुनो, जाल मोह कस मस कर। उन दिनों विच दरख्तां दे कोले तो कोले विच गूंद वगैरह मिला के ते उह स्याही बनाई जांदी सी। ते महाराज जी कहते जो मोह दा दरख्त है इत्थे भी स्याही बनानी है, इत्थे मोह दे दरख्त नूं जालना है। दुनिया वाले उस दरख्त नूं जाल के कोले नूं पीट के फिर गूंद मिलाउंदे, ते इत्थे मोह दे दरख्त नूं जालना है। जाल मोह कस मस कर, ते उहनूं उसे तरह मोह नूं जाल के उस दरख्त नूं फिर चंगी तरह पीटना है, पीस के ते उसनूं स्याही बनाउणा। जाल मोह, क्योंकि मोह जड़ है, मोह जड़ है बंधना दी, ते बंधना दा करके फिर अपना चित जो है दुनिया में रह जाता है, ते परमेश्वर जी आपनूं इन्ना प्यार करते हैं कि वह फिर भेज देंदे हैं, जा तू जो करना चाहता है फिर करे, ते करना आपां उही चाहते हाँ जो आप चित विच लै के गए सी इस माया दे सारे बंधन। तां ते महाराज जी कहिंदे जाल मोह कस मस कर, मत कागद कर सार। ते लिखना कागज कादा बनाउणा है, सार श्रेष्ठ बुद्धि निर्मल मत, निर्मल मत वो मत जिहदे विच कोई हंकार नहीं, जिहदे विच कोई मैल नहीं, जिहदे विच कोई दिखावा नहीं, कोई डंफ नहीं, निर्मल निर्मल उस मत दे उत्ते लिखना है। इस स्याही नाल मत कागद कर सार, ते लिखना कादे नाल है, कलम कादी बनाउणी, पाओ कलम कर। ते जिन्नियां पदार्थां दा, जिन्नियां प्राणियां नाल, जिन्नियां वस्तुआं नाल, जिन्नियां पदवियां शोहरतां नाल तेरा प्रेम है अंदर, वो सारा प्रेम इकट्ठा करके ते उस प्रेम दी कलम बनाउणी। वो प्रेम हुण सारा इकट्ठा करके परमात्मा दे चरणां च लाउणा। जिन्ना प्रेम पहला दुनिया विच खिल रहा होया सी, प्राणियां विच, वस्तुआं विच, शोहरत विच, किन्नियां चीज़ां विच, जिन्ना प्रेम खिल रहा होया सी उहनूं सारा इकट्ठा करके उहदी स्याही उहदी कलम बनाउणी है। ते उस कलम नाल की लिखना है, लिख नाम सलाह लिख, लिख नाम सलाह लिख, लिख अंत न पारावार। पाओ कलम कर चित लिखारी, उस प्रेम दी कलम बना के चित नू लिखन वाला बनाउणा है। मत उपर लिखना है, किसी कागज उपर नहीं। तीसरे पातशाह जी गोइंदवाल साहब विराजमान सन, ते एक सिख दे ग्रह गए नाल दे नगर विच। उत्थे एक पंडित जी बोर्ड दे थल्ले बैठे परमेश्वर जी दियां गल्लां करदे सी, ते महाराज जी हुणा देखिया कि सब दिखावा है, अंदर नहीं है, खुशी गल्लां ही हैं। ते उन्होंने फिर उपदेश दिता पंडित जी नू कि इस तरह परमेश्वर दे नाम नाल प्यार पाउणा है। ते पंडित कहिंदे जी ठहरो, मैं ਦੁਆ ਤੇ ਸਿਆਹੀ ਕਾਗਜ਼ ਲੈ ਆਵਾਂ, ਮੈਂ ਲਿਖ ਲਵਾਂ ਜੋ ਤੁਸੀਂ ਵਚਨ ਕੀਤੇ। ਅਤੇ ਮਹਾਰਾਜ ਜੀ ਕਹਿੰਦੇ ਕਲਾ ਮੈਂ ਸਾਹਮਣੇ ਕਿਆ ਮੰਗਾਈ ਹੈ, ਹਿਰਦੇ ਹੀ ਲਿਖ ਲਏ। ਕਹਿੰਦੇ ਕਾਗਜ਼ ਸਿਆਹੀ ਕੀ ਮੰਗਾਉਣੀ, ਹਿਰਦੇ 'ਤੇ ਲਿਖ ਲਓ, ਹਿਰਦੇ 'ਤੇ ਲਿਖ। ਇੱਥੇ ਵੀ ਉਹ ਤੀਸਰੇ ਜਾਮੇ 'ਚ ਇਹੀ ਜੋਤ ਕਹਿ ਰਹੀ ਹੈ, ਇੱਥੇ ਜੇ ਕਹਿ ਰਹੀ ਹਿਰਦੇ ਹੀ ਲਿਖ ਲਏ। ਪਾਓ ਕਲਮ ਕਰ ਚਿੱਤ ਲਿਖਾਰੀ, ਚਿੱਤ ਨੂੰ ਲਿਖਣ ਵਾਲਾ ਬਣਾਉਣਾ ਹੈ ਅਤੇ ਚਿੱਤ ਦੇ ਹੱਥ ਵਿੱਚ ਪ੍ਰੇਮ ਦੀ ਕਲਮ ਫੜਾਉਣੀ ਹੈ। ਚਿੱਤ ਦੇ ਅੰਦਰ ਪ੍ਰੇਮ ਭਰ ਕੇ, ਚਿੱਤ ਦੇ ਅੰਦਰ ਪ੍ਰੇਮ ਭਰ ਕੇ ਅਤੇ ਉਸਦਾ ਨਾਮ ਲਿਖਣਾ ਹੈ ਨਿਰਮਲ ਬੁੱਧੀ 'ਤੇ। ਨਿਰਮਲ ਬੁੱਧੀ 'ਤੇ ਨਾਮ ਲਿਖਣਾ ਕੀ ਹੈ? ਨਾਮ ਲਿਖਣਾ ਹੈ, ਲਿਖਣਾ ਇੰਨੀ ਵਾਰ ਜਪਣਾ ਹੈ ਕਿ ਉਹ ਲਿਖਿਆ ਜਾਏ, ਇੰਨੀ ਵਾਰ ਜਪਣਾ ਹੈ ਕਿ ਉਹ ਲਿਖਿਆ ਜਾਏ। ਪਾਓ ਕਲਮ ਕਰ ਚਿੱਤ ਲਿਖਾਰੀ, ਤੇ ਲਿਖਣਾ ਕੀ ਹੈ? ਗੁਰ ਪੁੱਛ ਲਿਖ ਵਿਚਾਰ, ਗੁਰੂ ਨੂੰ ਪੁੱਛ ਕੇ ਲਿਖ ਕੀ ਲਿਖਣਾ, ਆਪੇ ਹੀ ਨਾ ਕੁਛ ਲਿਖ ਲੋ। ਗੁਰ ਪੁੱਛ ਲਿਖ ਵਿਚਾਰ, ਤੇ ਫਿਰ ਗੁਰੂ ਤੈਨੂੰ ਦੱਸੂ ਲਿਖ ਨਾਮ ਸਲਾਹ ਲਿਖ। ਕਿਸ ਚਿੱਤ ਵਿੱਚ ਪ੍ਰੇਮ ਭਰ ਕੇ ਅਤੇ ਉਸ ਪਰਮੇਸ਼ੁਰ ਦਾ ਨਾਮ, ਉਸ ਪਰਮੇਸ਼ੁਰ ਦਾ ਦੀ ਸਿਫਤ ਸਲਾਹ ਆਪਣੀ ਨਿਰਮਲ ਬੁੱਧੀ 'ਤੇ ਲਿਖ। ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ, ਅਤੇ ਫਿਰ ਇਹ ਵੀ ਲਿਖ ਕਿ ਉਹਦਾ ਅੰਤ ਨਾ ਪਾਰਾਵਾਰ ਹੈ ਨਾ ਕੋਈ ਅੰਤ ਹੈ। ਬਾਬਾ ਇਹ ਲੇਖਾ ਲਿਖ ਜਾਣ, ਇਹ ਲਿਖ ਕੇ ਅਤੇ ਫਿਰ ਇਹਨੂੰ ਪ੍ਰਗਟ ਕਰਨਾ ਹੈ, ਪ੍ਰਗਟ ਜਾਣਨਾ ਹੈ, ਜਾਣਨਾ ਪ੍ਰਗਟ ਕਰਨਾ, ਇਹ ਨਾ ਹੋਵੇ ਉਸ ਤਰ੍ਹਾਂ ਹੀ ਲਿਖਿਆ ਰਹੇ। ਇਹ ਲੇਖਾ ਲਿਖ ਜਾਣ ਫਿਰ ਪ੍ਰਗਟ ਕਰਨਾ ਅੰਦਰੋਂ, ਇੰਨੀ ਵਾਰ ਲਿਖਣਾ, ਲਿਖੀ ਜਾਣਾ, ਲਿਖੀ ਜਾਣਾ, ਲਿਖੀ ਜਾਣਾ, ਜਿੰਨਾ ਚਿਰ ਪ੍ਰਗਟ ਨਹੀਂ। ਜਾਲ ਮੋਹ ਕਸ ਮਸ ਕਰ, ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ, ਪਾਓ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਅਤੇ ਫਿਰ ਜਦੋਂ ਤੂੰ ਜਾਏਗਾ ਪਰਲੋਕ ਵਿੱਚ, ਫਿਰ ਪਾਂਧੇ ਜੀ ਜਦੋਂ ਤੁਸੀਂ ਪਰਲੋਕ ਵਿੱਚ ਜਾਓਗੇ ਤਾਂ ਤੁਹਾਡੇ ਕੋਲ ਗੁਰੂ ਦਾ ਨਿਸ਼ਾਨ ਹੋ, ਗੁਰੂ ਨੇ ਜੋ ਦੱਸਿਆ ਸੀ ਉਹ ਨਾਮ, ਉਹ ਤੁਹਾਡੇ ਤੁਹਾਡੀ ਨਿਰਮਲ ਆਤਮਾ 'ਤੇ ਲਿਖਿਆ ਹੋ ਅਤੇ ਤੁਹਾਡੇ ਕੋਲ ਉਹ ਗੁਰੂ ਦਾ ਸ਼ਬਦ ਹੋ, ਅਤੇ ਤੁਹਾਨੂੰ ਕੋਈ ਪੁੱਛ ਨਹੀਂ ਸਕੇਗਾ, ਧਰਮਰਾਜ ਤੁਹਾਨੂੰ ਪੁੱਛ ਨਹੀਂ ਸਕੇਗਾ ਕੁਛ ਵੀ, ਤੁਹਾਡਾ ਕੋਈ ਲੇਖਾ ਨਹੀਂ ਰਹੇਗਾ, ਤੁਸੀਂ ਮਰਨ ਜੀਵਨ ਵਿੱਚੋਂ ਬਾਹਰ ਹੋ ਜਾਓਗੇ। ਅਤੇ ਇਹ ਸੱਚੀ ਪੜ੍ਹਾਈ ਹੈ, ਇਹ ਸੱਚਾ ਲੇਖ ਹੈ, ਇਹ ਸੱਚੀ ਸੱਚਾ ਕਾਗਜ਼ ਹੈ, ਇਹ ਸੱਚੀ ਕਲਮ ਹੈ, ਇਹੀ ਸੱਚਾ ਲੇਖ ਹੈ, ਇਹੀ ਸੱਚਾ ਲਿਖਾਰੀ ਹੈ। ਪਾਂਧਾ ਕਹਿੰਦਾ ਨਾਨਕ ਜੀ ਤੂੰ ਇਹ ਸਾਰੀਆਂ ਗੱਲਾਂ ਕਿੱਥੋਂ ਸੁਣੀਆਂ ਜੀ? ਮਹਾਰਾਜ ਜੀ ਉਹਦੇ ਵੱਲ ਦੇਖ ਕੇ ਨਿੰਮਾ ਜਿਹਾ ਮੁਸਕਰਾਏ, ਜਵਾਬ ਕੋਈ ਨਹੀਂ ਦਿੱਤਾ। ਫਿਰ ਕਹਿੰਦਾ ਨਾਨਕ ਜੀ ਇਸ ਤਰ੍ਹਾਂ ਕਰਨ ਨਾਲ ਜਨਮ ਮਰਨ ਵਿੱਚੋਂ ਨਿਕਲ ਜਾਈਦਾ ਹੈ ਅਤੇ ਹੋਰ ਵੀ ਕੋਈ ਫਲ ਮਿਲਦਾ ਹੈ? ਮਹਾਰਾਜ ਜੀ ਕਹਿੰਦੇ ਹਾਂ ਹੋਰ ਵੀ ਫਲ ਮਿਲਦਾ ਹੈ। ਹੋਰ ਫਲ ਕੀ ਮਿਲਦਾ ਹੈ? फिर इस शब्द दी अगला पद उचारिया, जिथे मिले वड्याईया सद खुशियां सद चाओ, तिन मुख टिके निकले जिन मन सच्चा नाओ, कर्म मिले ता पाइए नाही गली वाओ दुआ। जिथे मिले वड्याईया सद खुशियां सद चाओ, कहिंदे उत्थे फिर परमेश्वर जी दी दरगाह विच तेरा तिन मुख टिके निकले जिन मन सच्चा ना। महाराज जी हुणी भी जदों जोत दूसरी काया विच पलट दी सी, ते उस काया ते उस मत्थे ते तिलक लौंदे सन बाबा बुड्ढा जी पासों छेवीं पातशाही तक, उहदा मतलब सी कि परमात्मा ने निशान लाया है कि इहनू मैं चुनिया, इहनू मैं चुनिया। ते कहिंदे फिर तेरे मुख ते भी तेरे मत्थे ते भी परमात्मा टिक्का लाओ कि उहने तैनू चुनिया है। तिन मुख टिक्के निकले जिन मन सच्चा नाओ, जिथे मिले वड्याईया सद खुशियां सद चाओ। ते उत्थे फिर पांदा जी तेनू बहुत आदर मिलू, तेनू बहुत खुशियां होनगियां, तेनू बहुत आनंद होवेगा, बहुत मंगल होणगे, सर्व सुख मिलणगे, सर्व निदान मिलणगे। पर कर्म मिले ता पाइए ना ही गली वाओ दुआ, पर जे वो कर्म करे बख्शिश करे ता ही सब कुछ हुंदा है, ता ही आपां मोह जा सकते हैं, ता ही अपनी आपां नाम जप सकते हैं, ते ता ही मन विच नाम दा ठहराओ हो सकता है। शब्द आया जी महाराज जी उन्होंने उचारिया, तीन मुख टिके निकले जिन मन सच्चा नाओ, जिदे मन विच सिर्फ सच्चा नाओ होर कुछ नहीं बस, ते उहदी बख्शिश नाल ही मन विच नाम टिका नाम दा टिका हो सकता है। कर्म मिले ता पाइए ना ही गली वाओ दुआ। फिर पांडे ने पूछया कहिंदा नानक जी ਇਹ ਦੱਸ, ਅਸੀਂ ਦੇਖਦੇ ਹਾਂ ਕਿ ਕਈ ਸਾਧੂ ਫਕੀਰ ਫਿਰਦੇ ਹਨ, ਨਾਮ ਜਪਦੇ ਹਨ, ਪਰ ਉਹ ਕੰਗਾਲਾਂ ਵਾਂਗੂ ਹਨ, ਉਹਨਾਂ ਪਾਸ ਰੋਟੀ ਕੱਪੜਾ ਵੀ ਨਹੀਂ ਹੈ, ਮੰਗ ਕੇ ਖਾਂਦੇ ਹਨ। ਅਤੇ ਕਈ ਰਾਜ ਕਰਦੇ ਹਨ, ਉਹ ਰੱਬ ਦਾ ਕਦੀ ਨਾਮ ਹੀ ਨਹੀਂ ਲੈਂਦੇ। ਇਹ ਕੀ ਕੌਤਕ ਹੈ, ਔਰ ਇਹਨਾਂ ਦਾ ਅੱਗੇ ਜਾ ਕੇ ਕੀ ਹਸ਼ਰ ਹੁੰਦਾ। ਅਤੇ ਫਿਰ ਮਹਾਰਾਜ ਜੀ ਉਹਨਾਂ ਅਗਲਾ ਪਦ ਵਿਚਾਰਿਆ ਕਹਿੰਦੇ, ਇੱਕ ਆਵੇ ਇੱਕ ਜਾਏ, ਇੱਕ ਆਵੇ ਇੱਕ ਜਾਏ, ਇੱਕ ਆਵੇ ਇੱਕ ਜਾਏ ਉੱਠ, ਰੱਖੀਏ ਨਾਮ ਸਲਾਰ, ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ, ਅੱਗੇ ਗਿਆ ਜਾਣੀਏ ਵਿਨ ਨਾਵੇਂ ਬੇਕਾਰ। ਕਹਿੰਦੇ ਪਾਂਧਾ ਜੀ ਇਹ ਜਗਤ ਜੋ ਹੈ ਇਹ ਸਰਾਮ ਵਾਂਗੂ ਹੈ, ਕੋਈ ਇੱਥੇ ਆ ਰਿਹਾ ਹੈ ਕੋਈ ਜਾ ਰਿਹਾ, ਇੱਕ ਆਵੇ ਇੱਕ ਜਾਏ ਉੱਠ, ਕੋਈ ਆ ਰਿਹਾ ਹੈ ਕੋਈ ਜਾ ਰਿਹਾ ਹੈ, ਸਰਾਮ ਵਾਂਗੂ ਹੈ, ਇਹ ਰਹਿਣ ਵਾਲੀ ਜਗ੍ਹਾ ਨਹੀਂ ਹੈ। ਅਤੇ ਇੱਥੇ ਜੋ ਕੁਛ ਵੀ ਕੋਈ ਕਰਦਾ ਹੈ ਉਹ ਹਮੇਸ਼ਾ ਲਈ ਨਹੀਂ ਉਸਦਾ ਇਹ ਹਾਲ ਰਹਿੰਦਾ। ਇੱਕ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ, ਇੱਕ ਨਾ ਨੂੰ ਅਤੇ ਉਹ ਮੰਗਤੇ ਬਣਾਉਂਦਾ ਹੈ, ਉਹਨਾਂ ਦੇ ਹੱਥ ਵਿੱਚ ਲੋਟੇ ਫੜਾ ਦਿੰਦਾ ਹੈ ਅਤੇ ਕਹਿੰਦਾ ਹੈ ਨਾਮ ਜਪੋ, ਦੂਸਰਿਆਂ ਨੂੰ ਵੱਡੇ ਦਰਬਾਰ ਵੱਡੇ ਬਾਦਸ਼ਾਹ ਬਣਾ ਦਿੰਦਾ ਹੈ। ਇਹ ਉਹਨਾਂ ਦੇ ਕਰਮਾਂ ਦਾ ਫਲ ਹੈ, ਜਿਸ ਨੂੰ ਬਾਦਸ਼ਾਹ ਬਣਾਇਆ ਹੈ ਉਸਨੇ ਪਿਛਲੇ ਜਨਮ ਵਿੱਚ ਦਾਨ ਕੀਤੇ ਸਨ ਬਹੁਤ, ਅਤੇ ਉਸਦੇ ਦਾਨਾਂ ਦਾ ਕਈ ਗੁਣਾ ਜ਼ਿਆਦਾ ਫਲ ਉਸਨੂੰ ਫਿਰ ਪਰਮੇਸ਼ੁਰ ਦਿੰਦਾ ਹੈ। ਹੁਣ ਉਸਨੂੰ ਬਾਦਸ਼ਾਹ ਬਣਾ ਦਿੱਤਾ ਹੈ ਅਤੇ ਅੱਗੇ ਉਸਨੇ ਜਿੰਨਾ ਦਾਨ ਦਿੱਤਾ ਸੀ ਹੁਣ ਕਈ ਗੁਣਾ ਜ਼ਿਆਦਾ ਉਸਨੂੰ ਦਾਨ ਉਸਨੇ ਦਵਾਉਣਾ ਹੈ। ਅਤੇ ਜੋ ਇਹ ਸਾਧੂ ਫਕੀਰ ਹਨ ਇਹ ਵੇਖਣ ਨੂੰ ਮੰਗਤੇ ਲੱਗਦੇ ਹਨ ਅਤੇ ਹੈ ਖਾਂਦੇ ਵੀ ਮੰਗ ਕੇ ਹਨ ਬਹੁਤੇ, ਅਤੇ ਕੱਪੜਾ ਲੱਤਾਂ ਵੀ ਕੰਗਾਲਾਂ ਵਰਗਾ ਹੀ ਹੁੰਦਾ ਹੈ, ਪਰ ਅਸਲ ਵਿੱਚ ਇਹ ਮੰਗਤੇ ਨਹੀਂ ਹੁੰਦੇ। ਇਹ ਜਿਨ੍ਹਾਂ ਕੋਲੋਂ ਮੰਗ ਕੇ ਖਾਂਦੇ ਉਹਨਾਂ ਨੂੰ ਆਪਣੀ ਭਗਤੀ ਦਾ ਵਿੱਚੋਂ ਹਿੱਸਾ ਦਿੰਦੇ, ਕਿਸੇ ਕੋਲ ਮੰਗਦੇ ਨਹੀਂ ਹਨ। ਇਹ ਵੇਖਣ ਨੂੰ ਮੰਗਤੇ ਲੱਗਦੇ ਹਨ ਅਤੇ ਆਪਣੀ ਭਗਤੀ ਦਾ ਹਿੱਸਾ ਉਹਨਾਂ ਨੂੰ ਦੇ ਦਿੰਦੇ ਜਿਹੜਾ ਇਹਨਾਂ ਨੂੰ ਕੁਛ ਇਹਨਾਂ ਦੀ ਸੇਵਾ ਕਰਦਾ। ਅਤੇ ਇਹ ਫਿਰ ਜਦੋਂ ਅੱਗੇ ਜਾਂਦੇ ਇੱਕ ਆਵੇ ਇੱਕ ਜਾਈ ਉੱਠ ਰੱਖੀਏ ਨਾਮ ਸਲਾਰ, ਸਲਾਰ ਰਾਜੇ ਕਈਆਂ ਦਾ ਨਾਂ ਰਾਜੇ ਬਣ ਕੇ ਆਉਂਦੇ ਕਿ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ, ਅੱਗੇ ਗਿਆ ਜਾਣੀਏ ਬਿਨ ਨਾਵੇ ਵੇਕਾਰ। ਅਤੇ ਕਹਿੰਦੇ ਫਿਰ ਇਹ ਜੋ ਬਾਦਸ਼ਾਹ ਹਨ ਇਹਨਾਂ ਨੂੰ ਪਿਛਲੇ ਪੁੰਨਾਂ ਦਾ ਦਾਨਾਂ ਦਾ ਫਲ ਮਿਲ ਰਿਹਾ ਹੈ, ਅਤੇ ਜੇ ਹੁਣ ਇਹਨਾਂ ਨੇ ਨਾਮ ਨਾ ਜਪਿਆ ਅਤੇ ਅੱਗੇ ਗਿਆ ਜਾ ਕੇ ਪਤਾ ਲੱਗੂ ਕਿ ਸਭ ਕੁਛ ਬੇਕਾਰ ਕੀਤਾ ਸੀ। ਅਤੇ ਸਾਧੂ ਲੋਕ ਹੁਣ ਵੀ ਜਾਣਦੇ ਹਨ ਅਤੇ ਅੱਗੇ ਵੀ ਜਾਣਦੇ ਹਨ, ਜਾਣਨਗੇ ਕਿ ਜੋ ਅਸੀਂ ਕਮਾਈ ਕਰ ਰਹੇ ਹਾਂ ਇਹ ਸਾਰ ਕਮਾਈ ਹੈ, ਉੱਤਮ ਕਮਾਈ ਹੈ। ਪਾਂਧਾ ਜੀ ਕਹਿੰਦੇ ਨਾਨਕ ਜੀ ਤੂੰ ਤਾਂ ਵੱਡੀ ਭਗਤੀ ਦੀਆਂ ਗੱਲਾਂ ਕਰਦਾ, ਤੇਰੀ ਛੋਟੀ ਜਿਹੀ ਉਮਰ ਹੈ 7 ਸਾਲ ਦੀ, ਤੂੰ ਅਜੇ ਮਾਤਾ ਪਿਤਾ ਕੁਟੰਬ ਦਾ ਸੁੱਖ ਮਾਣ, ਫਿਰ ਜਦੋਂ ਤੇਰੀ ਉਮਰ ਹੋ ਫਿਰ ਭਗਤੀ ਕਰ ਲਈ। ਅਤੇ ਫਿਰ ਮਹਾਰਾਜ ਜੀ ਹੁਣ ਇਸ ਸ਼ਬਦ ਦਾ ਆਖਰੀ ਪਦ ਉਚਾਰਿਆ, ਕਹਿੰਦੇ ਪੈ ਤੇਰੇ ਡਰ ਅਗਲਾ ਖੱਪ ਖੱਪ ਛਿੱਜੇ ਦੇ, ਨਾਮ ਜਿੰਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ, ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ। ਪੈ ਤੇਰੇ ਡਰ ਅਗਲਾ ਖੱਪ ਖੱਪ ਛਿੱਜੇ ਦੇ, ਪਾਂਧੇ ਨੇ ਕਿਹਾ ਸੀ ਕਿ ਅਜੇ ਤੁਹਾਡੀ ਉਮਰ ਛੋਟੀ ਹੈ, ਸਾਰੇ ਬੱਚੇ ਬੈਠੇ ਹੈਰਾਨ ਹੋ ਰਹੇ ਹਨ ਕਿ ਪਾਂਧੇ ਨੂੰ ਕਿਸ ਤਰ੍ਹਾਂ ਨਾਨਕ ਜੀ ਦੱਸ ਰਹੇ ਹਨ, ਕੁਛ ਬੱਚਿਆਂ ਨੂੰ ਸਮਝ ਤਾਂ ਨਹੀਂ ਆ ਰਹੀ ਪਰ ਉਹ ਮੂੰਹ ਵਿੱਚ ਉਂਗਲਾਂ ਪਾਏ ਬੈਠੇ ਹਨ ਹੈਰਾਨ ਹੋਏ ਕਿ ਪਾਂਧਾ ਤਾਂ ਹਮੇਸ਼ਾ ਪੜ੍ਹਾਉਂਦਾ ਹੁੰਦਾ ਸੀ, ਅੱਜ ਇਸ ਨੂੰ ਪੜ੍ਹਾਉਣ ਵਾਲਾ ਕੋਈ ਆ ਗਿਆ। ਮਹਾਰਾਜ ਜੀ ਕਹਿੰਦੇ ਪੈ ਤੇਰੇ ਡਰ ਅਗਲਾ ਖੱਪ ਖੱਪ ਛਿੱਜੇ ਦੇ, ਕਿ ਪਾਂਧਾ ਜੀ ਮੈਨੂੰ ਤਾਂ ਬਹੁਤ ਡਰ ਲੱਗ ਰਿਹਾ ਹੈ, ਮੇਰਾ ਅੰਦਰ ਕੰਬਦਾ ਹੈ ਅਤੇ ਮੇਰੀ ਦੇਹ ਵੀ ਕਮਜ਼ੋਰ ਹੁੰਦੀ ਜਾਂਦੀ ਹੈ ਕਿ ਪਤਾ ਨਹੀਂ ਕਦੋਂ ਆਵਾਜ਼ ਪੈ ਜਾਣੀ ਹੈ, ਅਤੇ ਨਾਮ ਮਨ ਵਿੱਚ ਟਿਕਿਆ ਹੈ ਕਿ ਨਹੀਂ ਇਸ ਦਾ ਫਿਕਰ ਲੱਗਾ ਹੋਇਆ ਹੈ, ਬਹੁਤ ਡਰ ਲੱਗ ਰਿਹਾ ਹੈ ਮੈਨੂੰ। ਪੈ ਤੇਰੇ ਡਰ ਅਗਲਾ, ਅਗਲਾ ਬਹੁਤ, ਪੈ ਤੇਰੇ ਡਰ ਅਗਲਾ ਖੱਪ ਖੱਪ ਛਿੱਜੇ ਦੇ, ਨਾਮ ਜਿੰਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ, ਜਿਨ੍ਹਾਂ ਦੇ ਵੱਡੇ ਵੱਡੇ ਨਾਮ, ਜਿਹੜੇ ਵੱਡੇ ਵੱਡੇ ਸੁਲਤਾਨ ਹੋਏ, ਵੱਡੇ ਵੱਡੇ ਬਾਦਸ਼ਾਹ ਹੋਏ, ਜਿਨ੍ਹਾਂ ਦਾ ਹੁਕਮ ਸਾਰੀ ਧਰਤੀ 'ਤੇ ਚੱਲਦਾ ਸੀ, ਜਿਨ੍ਹਾਂ ਤੋਂ ਸਾਰੀ ਧਰਤੀ ਪੈਮਾਨ ਰਹਿੰਦੀ ਸੀ ਡਰਦੀ ਸੀ, ਉਹ ਵੀ ਅੰਤ ਵਿੱਚ ਖੇ ਹੋਏ। ਨਾਮ ਜਿੰਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ, ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ। ਅਤੇ ਦੁਨੀਆਂ ਵਾਲੇ ਸਾਰੇ ਇੱਕ ਦੂਸਰੇ ਨਾਲ ਨੇਹ ਲਾਉਂਦੇ ਹਨ, ਇੱਕ ਦੂਸਰੇ ਦਾ ਆਸਰਾ ਤੱਕਦੇ ਹਨ, ਪਰ ਸਾਰੇ ਆਪੋ ਆਪਣੀ ਵਾਰੀ ਨਾਲ ਖੇ ਹੁੰਦੇ ਜਾ ਰਹੇ ਹਨ, ਕੋਈ ਕਿਸੇ ਦੀ ਬਾਂਹ ਨਹੀਂ ਫੜ ਸਕਦਾ। ਅਤੇ ਦੁਨੀਆਂ ਵਿੱਚ ਕਿਸ ਤਰ੍ਹਾਂ ਇੰਨੇ ਉਲਾਉਂਦੇ ਹਨ। ਮੈਨੂੰ ਇਸ ਦੀ ਹੈਰਾਨਗੀ ਹੋ ਰਹੀ ਹੈ ਕਿ ਕਿਉਂ ਇੱਕ ਦੂਸਰੇ ਨਾਲ ਨਿਉ ਲਾਉਂਦੇ ਹਨ। ਇਹ ਨਿਉ ਕਿਤੇ ਕੰਮ ਨਹੀਂ ਆਉਂਦਾ, ਸਗੋਂ ਬੰਧਨਾਂ ਵਿੱਚ ਪਾਉਂਦਾ ਹੈ, ਮੌਤ ਦਾ ਕਾਰਨ ਬਣਦਾ ਹੈ। ਅਤੇ ਜਿੱਥੇ ਨਿਉ ਲਾਉਣਾ ਸੀ ਉੱਥੇ ਨਿਉ ਨਹੀਂ ਲਾ ਰਹੇ। ਨਿਉ ਸੱਚੇ ਨਾਲ ਲਾਉਣਾ ਸੀ, ਇਹ ਨਿਉ ਤਾਂ ਸਾਰੇ ਟੁੱਟ ਜਾਣੇ ਹਨ ਇੱਕ ਦਿਨ। ਪਾਂਧਾ ਜੀ ਨਾਮ ਜਿੰਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ, ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ। ਗਰੀਬ ਆਜ ਜੀ ਗਰੀਬੀ ਵਾਲੀ ਨਿਗਾਹ ਨਾਲ, ਅਤੇ ਮਹਾਰਾਜ ਜੀ ਹੁਣੀ ਕਹਿੰਦੇ ਪਾਂਧਾ ਜੀ ਤੁਸੀਂ ਨਾਮ ਜਪਿਆ ਕਰੋ, ਪਰਮੇਸ਼ੁਰ ਜੀ ਮਿਹਰ ਕਰਨਗੇ, ਤੁਹਾਡੀਆਂ ਆਦੀਆਂ ਵਿਆਦੀਆਂ ਉਪਾਧੀਆਂ ਦਾ ਨਾਸ਼ ਹੋਊ। ਉਪਾਧੀਆਂ ਆਦੀਆਂ ਵਿਆਦੀਆਂ ਆਦੀਆਂ ਹੁੰਦੀਆਂ ਜੋ ਮਨ ਦੇ ਰੋਗ ਹਨ, ਇਹ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰੇ ਮਨ ਦੇ ਰੋਗ ਹਨ। ਜੋ ਅਤੇ ਵਿਆਦੀਆਂ ਜੋ ਸਰੀਰ ਦੇ ਰੋਗ ਹਨ, ਅਤੇ ਉਪਾਧੀਆਂ ਜੋ ਪਰਮੇਸ਼ੁਰ ਜੀ ਨਾਲ ਵਿਛੋੜਾ ਹੋਣ ਕਰਕੇ ਆਪਾਂ ਨੂੰ ਦੁੱਖ ਹਨ। ਇਹ ਭਰਮ ਦਾ ਦੁੱਖ ਹੈ, ਡਰ ਦਾ ਦੁੱਖ ਹੈ, ਵੈਰ ਦਾ ਦੁੱਖ ਹੈ, ਕਿੰਨੇ ਦੁੱਖ ਹਨ ਪਰਮੇਸ਼ੁਰ ਜੀ ਤੋਂ ਵਿਛੜ ਕਰਕੇ। ਅਤੇ ਮਹਾਰਾਜ ਜੀ ਕਹਿੰਦੇ ਪਰਮੇਸ਼ੁਰ ਜੀ ਤੇਰੇ 'ਤੇ ਮਿਹਰ ਕਰਨਗੇ, ਤੇਰੀਆਂ ਆਦੀਆਂ ਵਿਆਦੀਆਂ ਉਪਾਧੀਆਂ ਦਾ ਨਾਸ਼ ਹੋ, ਤੂੰ ਨਾਮ ਜਪਿਆ ਕਰ ਅਤੇ ਪਰਮੇਸ਼ੁਰ ਜੀ ਤੇਰੀ ਬਾਂਹ ਫੜਨਗੇ। ਪਾਂਧੇ ਨੂੰ ਬਹੁਤ ਵੈਰਾਗ ਆਇਆ ਅਤੇ ਉਸਨੇ ਨਾਮ ਜਪਣਾ ਸ਼ੁਰੂ ਕੀਤਾ ਅਤੇ ਅੰਤ ਵਿੱਚ ਤੱਤ ਦੇਵਤੇ ਦੀ ਪਦਵੀ ਪਾਈ, ਗਿਆਨ ਵੱਲ ਪਰਮੇਸ਼ੁਰ ਜੀ ਦੇ ਘਰ ਪ੍ਰਵਾਨ ਹੋਇਆ। ਅਤੇ ਇਸ ਦਿਨ ਜਦੋਂ ਮਹਾਰਾਜ ਜੀ ਉਹਨਾਂ ਨੇ ਇਹ ਪੱਟੀ ਲਿਖੀ ਅਤੇ ਆ ਸ਼ਬਦ ਉਚਾਰਿਆ ਕਿ ਲਿਖਣਾ ਕੀ ਹੈ, ਪੜ੍ਹਾਈ ਕਾਹਦੀ ਕਰਨੀ ਹੈ, ਅਤੇ ਪਾਂਧਾ ਨਾਨਕ ਜੀ ਦੇ ਨਾਲ ਕਹਿੰਦਾ ਨਾਨਕ ਜੀ ਮੈਂ ਤੇਰੇ ਨਾਲ ਹੀ ਜਾਣਾ ਹੈ ਤੁਹਾਡੇ ਘਰ। ਮਹਾਰਾਜ ਜੀ ਹੱਸ ਪਏ, ਕਹਿੰਦੇ ਜੀ ਉੱਥੇ ਨਾਲ ਨਹੀਂ ਕੋਈ ਵੀ ਜਾ ਸਕਦਾ, ਇਕੱਲੇ ਜਾਣਾ ਪੈਂਦਾ ਹੈ ਨਾਮ ਜਪ ਕੇ। ਪਾਂਧੇ ਸਮਝ ਆ ਗਈ। ਪਾਂਧਾ ਕਹਿੰਦਾ ਜੀ ਮੈਂ ਮਹਿਤਾ ਜੀ ਹੁਣਾਂ ਨੂੰ ਮਿਲਦਾ ਹੈ ਜਾ ਕੇ। ਸੋ ਪਾਂਧਾ ਮਹਾਰਾਜ ਜੀ ਦੇ ਨਾਲ ਤੁਰ ਪਿਆ, ਪਿੱਛੇ ਤੁਰਿਆ, ਮਹਾਰਾਜ ਜੀ ਉਹਨਾਂ ਦੇ ਪਿੱਛੇ ਹੱਥ ਬੰਦੀ ਪਿੱਛੇ ਜਾ ਰਿਹਾ ਹੈ। ਅਤੇ ਜਾ ਕੇ ਮਹਿਤਾ ਜੀ ਨੂੰ ਦੱਸਿਆ ਕਿ ਮਹਿਤਾ ਜੀ ਇਹ ਨਾਨਕ ਜੀ ਕੋਈ ਵੱਡਾ ਅਵਤਾਰ ਹੈ, ਇਹ ਚਾਰੇ ਵੇਦਾਂ ਵਿੱਚ ਜੋ ਗਿਆਨ ਸੀ ਛੁਪਿਆ ਹੋਇਆ ਸੀ ਕਿਸੇ ਨੂੰ ਪਤਾ ਨਹੀਂ ਸੀ ਉਹ ਇਹ ਪ੍ਰਗਟ ਕਰਨ ਆਇਆ ਹੈ, ਇਹਨੂੰ ਮੈਂ ਨਹੀਂ ਪੜ੍ਹਾ ਸਕਦਾ, ਇਹ ਤਾਂ ਦੁਨੀਆਂ ਨੂੰ ਪੜ੍ਹਾਏਗਾ। ਇੰਨਾ ਕਹਿ ਕੇ ਉਸਨੇ ਫਿਰ ਮਹਾਰਾਜ ਜੀ ਉਹਨਾਂ ਨੂੰ ਮੱਥਾ ਟੇਕਿਆ ਅਤੇ ਘਰ ਆ ਗਿਆ। ਰਸਤੇ ਵਿੱਚ ਆਉਂਦਿਆਂ ਉਸਨੂੰ ਗਿਆਨ ਹੋ ਰਿਹਾ ਹੈ, ਅੰਦਰ ਇਹ ਰਚ ਰਿਹਾ ਹੈ, ਮਹਾਰਾਜ ਜੀ ਉਹਨਾਂ ਦੇ ਸ਼ਬਦ ਰਚ ਰਹੇ ਹਨ ਕਿ ਦੁਨੀਆਂ ਦੇ ਨੇ ਸਭ ਕੂੜੇ ਹਨ, ਪਰਮੇਸ਼ੁਰ ਜੀ ਨਾਲ ਨੇ ਲਾਉਣਾ ਹੈ। ਫੜੋ ਜੀ ਪੜ੍ਹੀਏ ਅਤੇ ਦੁਨੀਆਂ ਦੇ ਨੇ ਸਾਰੇ ਟੁੱਟ ਜਾਂਦੇ ਹਨ, ਹੁਣ ਵੀ ਟੁੱਟੇ ਹੀ ਹਨ, ਐਵੇਂ ਲੜ ਪਿੜ ਕੇ ਬਣਾ ਰੱਖੀ ਦੇ ਹਨ। ਨਾਨਕ ਜੀ ਕਹਿੰਦੇ ਕਿਸੇ ਨੇ ਬਾਂਹ ਨਹੀਂ ਫੜਨੀ ਜਿਸ ਦਿਨ ਲੋੜ ਪੈਣੀ, ਜਿਸ ਦਿਨ ਇਸ ਜੀਵ ਨੂੰ ਲੋੜ ਪੈਣੀ ਅਸਲੀ ਲੋੜ, ਉਸ ਦਿਨ ਕਿਸੇ ਨੇ ਨਹੀਂ ਅੱਗੇ ਆਉਣਾ।